दंडात बंदान बंदान अनकबार सर्ब कला सर्ब कला समरथ इंदो नानक दे दे कर गुण गोविंद गायो नहीं गुण गोविंद गायो गुण गोविंद गायो नहीं जन्म अकारथ कीन जन्म अकारथ कीन गुण गोविंद गायो नहीं गुण गोविंद गायो नहीं कहो नानक हर भज मना जय विद जल कामी कहो नानक हर भज मना जे विद जल कामीन गुण गोविंद गायो नहीं गुण गोविंद गायो नहीं गुण गोविंद गायो नहीं निस दिन माया कार ने प्राणी दौलत नीत निस दिन माया कार ने प्राणी दौलत नीत कोटन में नानक को कोटन में नानक को नारायण जयचीत गुण गोविंद गा जन्म आकार की जैसे जलते बुद्ध बुदा उपजे बिन से नीत जैसे जलते बुद्ध जग रचना तैसे रची कहो नानक सुन मीत जग रचना तैसे रची कहो नानक सुन मीत गुण गोविंद गायो नहीं गुण गोविंद गायो नहीं गुण गोविंद गायो प्राणी कछु न चेत मद माया के अंद प्राणी कछु न चेत मद माया के अंद कहो नानक बिन हर भजन परत ताहे जम फंद कहो नानक बिन हर भजन परत ताहे जम फंद गुण गोविंद गायो नहीं गुण गोविंद गायो जो सुख का चाहे सदा शरण राम की ले जो सुख का चाहे सदा शरण राम की ले कहो नानक सुन रे मना दुर्लभ मानख दे Thank you. कहो नानक सुन रे मना दुर्लभ मानक दे गुण गोविंद गयो मायो कारण धावई मूर्ख लोग अजान मायो कारण धावई मूर्ख कहो नानक बिन हर भजन बिरथा जन्म सिरान कहो नानक बिन हर भजन बिरथा जन्म सिरान गुण गोविंद गायो नहीं गुण गोविंद गायो नहीं गुण गोविंद गायो जो प्राणी निस दिन भजे रूप राम ते जान जो प्राणी निस दिन भजे हर जन हर अंतर नहीं नानक साची मान हर जन हर अंतर नहीं नानक साची मान गुण गोविंद गायो नहीं गुण गोविंद गायो नहीं जन्म अकारथ कीन जन्म गुण गोविंद गायो नहीं गुण गोविंद गायो नहीं जन्म आकार थकीन निस दिन माया कार ने गुण गोविंद गायो नहीं जन्म अकारथ कीन माया कारणे, निस दिन माया कारणे प्राणी डोलत नीत, कोटन में कोटन में नानक को नारायण जचीत, कोटन में नानक को नारायण जचीत, जैसे जलते बुद बुदा अपोजिट विरोधी दोवें पहलू सामने रख दते, कहन लगे मैं तेनू दोनों पहलू समझा देना चाहना फिर तेरे ते छड़ देना तेरी चोन की है। संसार दे बहुत लोग माया दे प्रभाव हेठ, क्योंकि पिछली गल चल रही है, माया दे प्रभाव हेठ ये नहीं समझ रहे कि ज्यों सुपना और पेखना, क्योंकि कल दी आखिरी लाइन ऐसी। श्री गुरु ग्रंथ साहिब अंदर गुरु ने माया दे प्रभाव नू धोखे का नाम दिता है, फरेब का नाम दिता है, ते आख दिता है माई माया छल है, छल कहते ने धोखे नू, फरेब नू, किसी नाल छल कर लेना, दिखाना कुछ होर होना कुछ होर, इस दा नाम भरम है। माधव क्या कही है, भरम ऐसा जैसा मानिए होए ना तैसा। कहन लगे माई माया छाल है, जो कुछ है वो नहीं। ते कल दी लाइन इस गल दा एक पहलू सी कि ज्यों सुपना और पेखना ऐसे जग को जान, संसार एक माया दा छल है जिवें सुपना है, सुपने विच बहुत वड्डी दुनिया पर कुछ भी नहीं। मैं एक बार एग्जाम्पल दित्ती सी, मनुख सुपने विच कोई डिग्री कर ले, पढ़दा रहे डिग्री ले ले, ते जदों जाग पाए उदों जाके अप्लाई कर देवे कि मैं PhD हाँ, मैं डॉक्टर हाँ, मैं इंजीनियर हाँ, तो आखन डिग्री दिखा, आखन सुपने दी सी, सुपने विच कीती सी, भला प्रवान चढ़ जाएगी, माया छल है। जो सुपना और पेखना ऐसे जाग को जान, इन मैं कछ साचो नहीं, ये माया छल है। हुण गुरु कहते ने बहुत सारे लोग ऐसे ने जेडे माया दे छल विच आए हुए ने, ते दिन रात उस सुपने दी दुनिया नू ही दौड़ दौड़ संबंध जोड़ रहे ने। निस दिन माया कारणे प्राणी डोलत नीत, डोड़ रहे हैं, दौड़ रहे हैं। पिछले दिहाड़ियों विच विश्राम शब्द दे सब्जेक्ट ते बोलदे मैं एक गल कही सी कि जे किसी दौड़े जांदे व्यक्ति नाल दोस्त नाल कोई गल करनी होवे, संबंध जोड़ने होण, ਉਹ ਖਲੋ ਨਾ ਸਕਦਾ ਹੋਵੇ ਤੇ ਆਖੇਗਾ ਮੇਰੇ ਨਾਲ ਨਾਲ ਦੌੜਿਆ ਮੈਨੂੰ ਦੱਸ ਕੀ ਕਹਿਣਾ ਹੈ, ਬਰਾਬਰ ਦੌੜਨਾ ਪਏਗਾ, ਉਹ ਖਲੋਂਦਾ ਨਹੀਂ, ਇਸ ਲਈ ਨਾਲ ਨਾਲ ਦੌੜਨਾ ਪਏਗਾ, ਤਾਂ ਹੀ ਸੰਬੰਧ ਜੁੜਨਗੇ। ਤੇ ਜੇ ਕਿਸੇ ਸਮਾਧੀ ਸਥਿਤ ਬੈਠੇ ਹੋਏ ਸਿੰਘਾਸਨ ਤੇ ਬੈਠੇ ਹੋਏ ਵਿਅਕਤੀ ਨਾਲ ਸੰਬੰਧ ਜੋੜਨਾ ਹੋਵੇ ਕਿਸੇ ਦੌੜੇ ਜਾਂਦੇ ਮਨੁੱਖ ਨੇ, ਤੇ ਉਹ ਆਖੇਗਾ ਭਲਿਆ ਖਲੋ ਕੇ ਮੇਰੇ ਨਾਲ ਗੱਲ ਕਰ ਲੈ, ਬੈਠ ਜਾ, ਤੂੰ ਵੀ ਬੈਠ ਜਾ, ਟਿਕ ਜਾ, ਤਾਂ ਹੀ ਗੱਲ ਮੇਰੀ ਤੇਰੀ ਹੋ ਸਕਦੀ, ਮੈਂ ਤੇ ਦੌੜ ਨਹੀਂ ਸਕਦਾ। ਹੁਣ ਪ੍ਰਭੂ ਜਿਹੜਾ ਹੈ ਉਹ ਟਿਕਾਓ ਹੈ, ਨਿਚਲ ਗੋਬਿੰਦ ਧਾਮ ਉਹ ਚੱਲਦਾ ਨਹੀਂ, ਨਿਚਲ ਦਾ ਅਰਥ ਹੈ ਟਿਕਾਓ ਵਾਲਾ, ਉਹ ਚੱਲਦਾ ਨਹੀਂ, ਉਹ ਟਿਕਾਓ ਵਾਲਾ। ਜੇ ਰੱਬ ਨਾਲ ਸੰਬੰਧ ਜੋੜਨੇ ਹੋਣ ਟਿਕਣਾ ਪੈਂਦਾ, ਟਿਕਾਓ ਹੋਣਾ ਪੈਂਦਾ, ਇਸੇ ਲਈ ਤਾਂ ਇਕਾਗਰਤਾ ਪਾਲਦੇ ਹਾਂ, ਰੱਬ ਟਿਕਾਓ ਹੈ। ਤੇ ਪਦਾਰਥ ਜਿੰਨੇ ਨੇ, ਮਾਇਆ ਜਿੰਨੀ ਇਹ ਦੌੜ ਵਿੱਚ ਆ, ਇਹ ਰੁਕਦੀ ਨਹੀਂ, ਕਿਸੇ ਕੋਲ ਵੀ ਨਹੀਂ ਰੁਕਦੀ, ਇਹ ਦੌੜ ਰਹੀ ਹੈ, ਪਦਾਰਥ ਦੌੜ ਰਹੇ ਨੇ। ਮੈਂ ਇੱਕ ਵਾਰ ਕੀਤੀ ਸੀ, ਜਿਉਂ ਜਿਉਂ ਪਦਾਰਥ ਆਉਂਦੇ ਨੇ ਤਿਉਂ ਤਿਉਂ ਦੀਵਾਰਾਂ ਉੱਚੀਆਂ ਹੁੰਦੀਆਂ ਨੇ, ਤਿਉਂ ਤਿਉਂ ਘਰ ਨੂੰ ਤਾਲੇ ਲੱਗਦੇ ਨੇ, ਤਿਉਂ ਤਿਉਂ ਲੋਕਰਾਂ ਦੀ ਬੈਂਕਾਂ ਵਿੱਚ ਲੋੜ ਪੈਂਦੀ, ਕਿਉਂਕਿ ਚਲੇ ਨਾ ਜਾਣ, ਇਹਨਾਂ ਦਾ ਸੁਭਾਅ ਹੈ ਟਿਕਦੇ ਨਹੀਂ, ਮਨੁੱਖ ਤਾਲੇ ਲਗਾਉਂਦਾ। ਹੁਣ ਜੇ ਦੌੜੀ ਜਾਣ ਦੀ ਚੀਜ਼ ਨਾਲ ਸੰਬੰਧ ਜੋੜਨਾ ਹੋਵੇ ਤਾਂ ਦੌੜਨਾ ਹੀ ਪਏਗਾ, ਬਸ ਇਸੇ ਲਈ ਮਨੁੱਖ ਨੇ ਦੌੜ ਲਾ ਲਈ। ਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਧਾਵਤ ਕੋ ਧਾਵੈ ਬਹੁ ਭਗਤੀ, ਧੌਂਦੇ ਦੇ ਪਿੱਛੇ ਧੌਂਦਾ ਫਿਰਦਾ। ਪਦਾਰਥ ਵੀ ਟਿਕਦੇ ਨਹੀਂ, ਇਹ ਵੀ ਦੌੜਿਆ ਜਾਂਦਾ ਹੈ। ਮੈਂ ਇਸ ਐਗਜ਼ਾਮਪਲ ਨੂੰ ਅੱਗੇ ਵਧਾਉਂਦਿਆਂ ਅਰਜ਼ ਕੀਤੀ ਸੀ, ਮਨੁੱਖ ਇੰਨਾ ਦੌੜ ਰਿਹਾ, ਇੰਨਾ ਦੌੜ ਰਿਹਾ, ਟਿਕਾਓ ਤੋਂ ਇੰਨਾ ਦੂਰ ਚਲਾ ਗਿਆ ਕਿ ਹੁਣ ਇਹਨੇ ਸੌਣਾ ਹੋਵੇ ਤਦ ਵੀ ਮੋਬਾਈਲ ਹੋਮ ਚਾਹੀਦਾ, ਤੁਰਿਆ ਜਾਂਦਾ ਹੀ ਸੌਂ ਲਵਾਂ, ਡਰਾਈਵਰ ਚਲਾਈ ਜਾਏ, ਮੈਂ ਸੌਂ ਲਵਾਂ, ਆਰਾਮ ਕਰ ਲਵਾਂ, ਮੈਨੂੰ ਦਿਨੇ ਜਾ ਕੇ ਰਾਤ ਨੂੰ ਚੈਨ ਤਾਂ ਮਿਲਣੀ ਨਹੀਂ, ਬਿਸਤਰ ਹੈ ਪਰ ਸੌਣਾ ਨਸੀਬ ਨਹੀਂ। ਅਤੇ ਮੈਂ ਅਰਜ਼ ਕੀਤੀ ਸੀ, ਮਨੁੱਖ ਨੇ ਦੋਸਤ ਨਾਲ ਪਰਿਵਾਰ ਨਾਲ ਗੱਲ ਕਰਨੀ ਹੋਵੇ ਸੈੱਲ ਫੋਨ ਚਾਹੀਦੇ, ਇਹਦੇ ਵਿੱਚੋਂ ਮੋਬਾਈਲ ਫੋਨ ਨੇ ਜਨਮ ਲਿਆ, ਕਿਉਂਕਿ ਜਿੱਥੇ ਹੋਵਾਂ ਉੱਥੇ ਹੀ ਗੱਲ ਕਰ ਲਵਾਂ, ਮੇਰੇ ਕੋਲ ਖਲੋ ਕੇ ਗੱਲ ਕਰਨ ਦੀ ਦਾ ਸਮਾਂ ਨਹੀਂ, ਦੌੜ ਰਿਹਾ। ਅਤੇ ਮੈਂ ਅਰਜ਼ ਕੀਤੀ ਸੀ, ਇਸੇ ਲਈ ਸਿਆਣਿਆਂ ਨੇ ਇਹਦੇ ਲਈ ਫਾਸਟ ਫੂਡ ਬਣਾ ਦਿੱਤਾ, ਹੁਣ ਇਹ ਬਹਿ ਕੇ ਰੋਟੀ ਵੀ ਨਹੀਂ ਖਾ ਸਕਦਾ, ਲੈ ਲਵਾਂ ਤੁਰਿਆ ਜਾਂਦਾ ਖਾ ਲਵਾਂ। ਮਨੁੱਖ ਦਾ ਜੀਵਨ ਜਿਹੜਾ ਹੈ ਉਹ ਦੌੜ ਰਿਹਾ ਹੈ, ਅਤੇ ਕਿਹਦੇ ਕਾਰਨ? ਇਹ ਗੁਰੂ ਤੇਗ ਬਹਾਦਰ ਪਾਤਸ਼ਾਹ ਆਖ ਰਹੇ ਨੇ, ਕਿਹਦੇ ਕਾਰਨ? ਸੱਚੀ ਕਹਾਣੀ ਹੈ ਨਾ, ਆਖਦੇ ਨੇ ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਿਤ ਨੀਤ, ਇਸੇ ਲਈ ਦੌੜ ਰਹੇ। ਧਾਵਤ ਕਹੋ ਧਾਵੈ ਬਹੁ ਭਗਤੀ, ਪਰ ਕਹਿਣ ਲੱਗੇ ਕਿਹੜੀ ਅਜੀਬ ਗੱਲ ਆ, ਇਸ ਦਾ ਧੌਣਾ ਜਿਹੜਾ ਸੁਪਨੇ ਦੀ ਖਾਤਰ, ਕਿਉਂਕਿ ਜੈਸਾ ਸੁਪਨਾ ਰਹਿਣਕ ਹੈ ਇਸੇ ਲਈ ਇਹਦਾ ਧੌਣਾ ਵੀ ਜਿਉ ਤੇਲੀ ਬਲਦ ਪਰਮਾਇਓ, ਧੌਂਦਾ ਧੌਂਦਾ ਮਨੁੱਖ ਕਿਸੇ ਮੰਜ਼ਿਲ ਨੂੰ ਪ੍ਰਾਪਤ ਕਰ ਲੈਣਾ ਦੌੜਦਾ, ਤਦ ਵੀ ਉਹਦੇ ਮਨ ਦੀ ਸੰਤੁਸ਼ਟਤਾ ਹੋ ਜਾਏ, ਇਹ ਤਾਂ ਇਉਂ ਹੈ ਜਿਵੇਂ ਤੇਲੀ ਦੇ ਕੋਹਲੂ ਨਾਲ ਜੋੜਿਆ ਹੋਇਆ ਬਲਦ ਸਾਰਾ ਦਿਨ ਦੌੜਿਆ ਫਿਰੇ, ਸ਼ਾਮਾਂ ਨੂੰ ਜਦੋਂ ਖੋਲੋ ਉੱਥੇ ਦਾ ਉੱਥੇ, ਅਜੇ ਤ੍ਰਿਪਤ ਨਹੀਂ ਹੋਈ, ਭੁੱਖਾ ਜਿਉਂਦਾ ਤਿਉਂ ਹੈ। ਸਹਿਸ ਕਟੇ ਲੱਖ ਕੋ ਉੱਠ ਦਾਵੇ, ਤ੍ਰਿਪਤ ਨਾ ਆਵੇ ਮਾਇਆ ਪਾ, ਉੱਥੇ ਦਾ ਉੱਥੇ ਖਲੋਤਾ ਹੈ, ਭੁੱਖਿਆ ਭੁੱਖ ਨਾ ਉੱਠ, ਜੋ ਤੇਲੀ ਬਲਦ ਬਣਵਾਏ। ਤੇ ਗੁਰੂ ਇਹੋ ਗੱਲ ਆਖ ਰਹੇ ਨੇ, ਕਹਿੰਦੇ ਨੇ ਭਲਿਆ ਨਿਸ ਦਿਨ ਮਾਇਆ ਕਾਰਨ ਪ੍ਰਾਣੀ ਡੋਲਤ ਨੀਤ। ਹੁਣ ਅਗਲੀ ਗੱਲ ਖਿਆਲ ਕਰਿਓ, ਕਹਿੰਦੇ ਨੇ ਕੋਟਨ ਮੈਂ ਨਾਨਕ ਕੋਉ ਨਾਰਾਇਣ ਜੈ ਚੀਤ, ਕਰੋੜਾਂ ਵਿੱਚੋਂ ਹੈ ਇਹ ਸੋਚਣਾ ਪਏਗਾ। ਜੇ ਕਦੀ ਅੱਜ ਦੀ ਦੁਨੀਆ ਦੇ ਕੀਰਤਨ ਦਰਬਾਰ ਦੀਵਾਨ ਸਮਾਗਮ ਮੰਦਰਾਂ ਚਰਚਾਂ ਗੁਰਦੁਆਰਿਆਂ ਠਾਕਰ ਦੁਆਰਿਆਂ ਤੀਰਥ ਅਸਥਾਨਾਂ ਨਦੀਆਂ ਦੇ ਕੰਢਿਆਂ 'ਤੇ ਇਸ਼ਨਾਨ ਕਰਨ ਵਾਲਿਆਂ ਦੀ गिनती की जाए फिर करोड़ों विचों नहीं बनता। ये तो गल बड़ी अजीब समझने वाली है। कोटन में नानक को नारायण जै चीत, आ चीत लफज जड़ा है ना, इस गल का जवाब है, एक लफज जवाब है कि बोलन वाले बड़े ने, सुनन वाले बड़े ने, चित विच टिकाने वाले कोई बिरला ही है। गल तो चित दी है। बाणी बड़िया ने पढ़ी, बड़िया ने सुनी, चित विच केड़ा लै गया, यह कोई बिरला है। अखंड पाठ बड़िया ने किते, बड़िया ने कराए, बड़िया के कोतरियां चलियां, पर चित विच किंदे क्यों कर टिकलिया, यह एक वक्री गल है। करोड़ों विचों को है जिन्हें नाम नू, सिमरन नू, गुण नू, याद नू, प्रभु नू, बाणी नू चित विच रख लिया, चित विच थान दित्ती। कहन लगे जदों चित विच थान आ जांदी है ना, उदों दूजा पहलू सामने स्पष्ट हो जांदा है। फिर ये संसार दे इस सुपने विच मन नहीं लगांदा, क्योंकि इनू पता लग जांदा है, मुकाबलतन परख लेंदा है ना। एक दौड़ है, एक टिकाओ है, एक धौना है, एक विश्राम है। बिल्कुल अपोजिट ने, बिल्कुल वक्रे वक्रे ने। फिर उन्हें पता लग जाता है ये संसार की है, ये माया की है। एक ख्याल करो, माया कोई दौलत का ना नहीं, इसलिए कह देता बहु रंग माया बहु विद पेखी। इनके बड़े रंग ने, बड़े रूप ने, वक वक रूप ने। कहन लगे कलम कागद सियानुप लिखी, महर मलूक होए देखिया खान। पर एक गल सारे रंगा विच सांझी सी, ओ सीता ते ना ही मन तृप्तान, रजिया किसे नाल भी ना। रजदा भी की भोजन सी सुपने दा। हुण सुपने विच कोई भुखा मनुख होवे उहनू रोटी दा ही सुपना आउणा, रोटी दा सुपना ही आउणा। ते जे सुपने विच जिन्ना मर्जी भोजन छक लै, उहने रज थोड़ा जाणा, क्योंकि वह जैसा सुपना रहन का सी, इसलिए ताते ना ही मन तृप्तान। जो सुपना और पेखना सी, इसलिए मन तृप्त नहीं होया, बहु रंग माया बहु बुद्ध पेखी विच। ये माया का एक छल सी, त्रिन की अगन वांगू, तीलियां दी अग वांगू, जेड़े वेखदियां वेखदियां बुझ गई। ये मेघ की छाया वांगू, जिवें बदली आई आसमान ते, तपदी धुप दे समय आई बदली, ते मनुख नू थोड़ी जी सांस होई ते बदली अगां तुर पई, मनुख पिछे पिछे दौड़ पिया, भला इस छाया नू फड़ लवां, ये बड़ी चंगी सी, एक पल लई इहने शांति दित्ती सी। कहन लगे जैसा रंग कसुंभ का, माया रंग कसुंभ, खिण मैं लै जामना, मेघ की छाया छल है। हुण इसनु पता लग गया कि ए छल की है, जैसे जल ते बुद्ध बुदा, संसार दा छल की है जिहड़ा माया ने पैदा किया। जैसे जल ते बुद्ध बुदा, जिवें पानी विच्चों बुलबुला पैदा हुंदा है, तरंग पैदा हुंदा है, पैदा हुंदा है मिट जाता है, पैदा हुंदा है मिट जाता है, स्थिर नहीं, रहन वाला नहीं, टिकन वाला नहीं। खूबसूरत लगता है, देखने नू बड़ा चंगा लगता है, बुलबुले बड़े चंगे, पानी तो अपने आप विच ठहराव है, पर बुलबुला ठहराव नहीं, वो एकाग्रता नहीं, टिकाओ नहीं। जैसे जल ते बुद्ध बुदा उपजे बिनसे नीत, हर रोज एक रोज की, एक एक रोज विच करोड़ों वार पैदा हुंदा है बुद्ध बुदा, ते पैदा होके खत्म हो जाता है। कहन लगे जग रचना तैसे रची, इस संसार इउं ही पैदा होया। जग रचना तैसे रची, कहो नानक सुन मीत, पर इंदे छाल विच इंदे धोखे विच ऐसा आया है, मनुख के प्राणी कछु ना चेतई, मद माया के अंध। ਮਾਇਆ ਦੇ ਨਸ਼ੇ ਵਿੱਚ ਅੰਨਾ ਹੋਇਆ ਹੋਇਆ, ਬੇਸੁਰਤ ਹੋਇਆ ਹੋਇਆ, ਮਦ ਮਾਇਆ ਕੈ ਅੰਤ, ਮਦ ਨਸ਼ਾ ਹੈ। ਤੇ ਨਸ਼ਾ ਇਸੇ ਲਈ ਤਾਂ ਗੁਰਮਤਿ ਵਿੱਚ ਪ੍ਰਵਾਨ ਨਹੀਂ, ਕਿਉਂਕਿ ਸੁਰਤ ਗੁਆ ਦਿੰਦਾ, ਪਛਾਣ ਖਤਮ ਕਰ ਦਿੰਦਾ, ਤੇ ਸੁਰਤ ਹੀ ਸਭ ਤੋਂ ਕੀਮਤੀ ਚੀਜ਼ ਹੈ ਮਨੁੱਖ ਕੋਲ। ਸਭ ਤੋਂ ਗਨੀਮਤ ਤਾਂ ਸੁਰਤ ਹੈ ਨਾ, ਜਿਹਦੇ ਕੋਲ ਸੁਰਤ ਨਹੀਂ ਬੇਸੁਰਤ ਹੋ ਗਿਆ, ਭਾਵੇਂ ਹੱਥ ਪੈਰ ਅੱਖਾਂ ਸਾਰੇ ਅੰਗ ਸੰਪੂਰਨ ਕੰਪਲੀਟ ਕੰਮ ਕਰਦੇ ਹੋਣ, ਕੁਛ ਵੀ ਨਹੀਂ ਕਰ ਸਕਦਾ, ਕਿਉਂਕਿ ਸੁਰਤ ਕੋਈ ਨਹੀਂ। ਤੇ ਮਦ ਨਸ਼ਾ ਸੁਰਤ ਗੁਆ ਦਿੰਦਾ ਹੈ। ਗੁਰੂ ਕਹਿੰਦੇ ਨੇ ਪ੍ਰਾਣੀ ਕਛੂ ਨ ਚੇਤੇ, ਇਹਨੂੰ ਕੁਛ ਵੀ ਚੇਤੇ ਨਹੀਂ ਰਿਹਾ, ਅਚੇਤ ਹੋ ਗਿਆ, ਕੁਛ ਵੀ ਨਹੀਂ ਜਾਣਦਾ, ਨਾ ਇਹ ਸੰਸਾਰ ਨੂੰ ਪਛਾਣਦਾ, ਨਾ ਇਹ ਨਿਰੰਕਾਰ ਨੂੰ ਪਛਾਣਦਾ। ਮਦ ਮਾਇਆ ਕੈ ਅੰਤ, ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ। ਫਿਰ ਜਮਾਂ ਦੀ ਦੁੱਖਾਂ ਦੀ ਫਾਈ ਵਿੱਚ, ਮਾਇਆ ਦੀ ਫਾਈ ਵਿੱਚ ਜਦੋਂ ਪੈ ਜਾਂਦਾ ਹੈ, ਫਟ ਫਟਾਉਂਦਾ ਹੈ, ਫਿਰ ਰੋਂਦਾ ਹੈ। ਪਰ ਇਹਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਰੇ ਇਸ ਫਾਈ ਨੂੰ ਤੋੜਨ ਵਾਲੇ ਮੇਰੇ ਕੋਲ ਜੇ ਹੈਣ ਤਾਂ ਕੇਵਲ ਖੰਭ ਨੇ, ਅਤੇ ਖੰਭ ਜਿਹੜੇ ਨੇ ਉਹ ਭੁੱਲ ਗਿਆ। ਇੱਕ ਵਾਰ ਸ਼ਬਦ ਆਈ ਸੀ ਕਿ ਹੇ ਪੰਖੀ ਆਪਣੇ ਖੰਭਾਂ ਨੂੰ ਚੇਤੇ ਕਰ, ਤੈਨੂੰ ਰੱਬ ਨੇ ਖੰਭ ਦਿੱਤੇ ਨੇ ਤੇ ਉੱਡਣ ਲਈ ਦਿੱਤੇ ਨੇ, ਤੂੰ ਇੱਕ ਪਿੰਜਰੇ ਵਿਧੀਆਂ, ਕੇਵਲ ਦੋ ਟੁਕੜੇ ਦੋ ਰੋਟੀਆਂ ਤੇ ਇੰਨਾ ਵਿਸ ਗਿਆ ਕਿ ਜੀਵਨ ਤੇਰਾ ਗੁਲਾਮ ਹੋ ਗਿਆ, ਹੁਣ ਤੈਨੂੰ ਖੰਭ ਭੁੱਲ ਗਏ ਨੇ। ਜਮ ਫੰਦ ਦੁੱਖਾਂ ਦੇ ਫਾਈ ਵਿੱਚ ਫਸ ਕੇ ਹੈ। ਕਹਿਣ ਲੱਗੇ ਹੁਣ ਸੁੱਖ ਪਾਲਣਾ, ਦੁੱਖਾਂ ਵਿੱਚ ਜਾ ਕੇ ਹੀ ਮਨੁੱਖ ਨੂੰ ਸੁੱਖ ਚੇਤੇ ਆਉਂਦੇ ਨੇ ਨਾ, ਤਾਂ ਹੀ ਸੁੱਖ ਲੋੜਦਾ। ਕਹਿਣ ਲੱਗੇ ਜੋ ਸੁੱਖ ਕੋ ਚਾਹੇ ਸਦਾ, ਮੈਂ ਸੰਖੇਪ ਵਿੱਚ ਅੱਗੇ ਚੱਲਣਾ ਚਾਹੁੰਦਾ, ਸਰਨ ਰਾਮ ਕੀ ਲੇ, ਦੁੱਖ ਵਿੱਚ ਸੁੱਖ ਚੇਤੇ ਆਉਂਦੇ ਨੇ, ਮਨੁੱਖ ਸੁੱਖ ਚਾਹੁੰਦਾ ਹੈ। ਪਰਸੋਂ ਹੀ ਜਿਸ ਦਿਨ ਇਹ ਲੜੀ ਆਰੰਭ ਹੋਈ, ਬੀਬਾ ਇੱਥੇ ਬੈਠੀ ਹੈ, ਰੋਜ਼ ਆ ਰਹੀ, ਉਸ ਬੱਚੀ ਨੇ ਕੀਰਤਨ ਤੋਂ ਬਾਅਦ ਇੱਕ ਲਫਜ਼ ਕਹੇ, ਉਹ ਮੈਂ ਸਾਂਝੇ ਕਰਨਾ ਚਾਹੁੰਦਾ। ਕਹਿਣ ਲੱਗੇ ਜੀ ਪਿਛਲੇ ਦਿਨਾਂ ਵਿੱਚ ਕਿਸੇ ਵੀਰ ਕੋਲੋਂ, ਖੈਰ ਕੋਈ ਵੀ ਵੀਰ ਹੈ, ਕਿਸੇ ਵੀਰ ਕੋਲੋਂ ਨਵੇਂ ਮਹੱਲੇ ਦੇ ਸਲੋਕਾਂ ਦੀ ਵਿਚਾਰ ਸੁਣਦਿਆਂ ਇੱਕ ਗੱਲ ਪੱਲੇ ਪਈ। ਕਹਿਣ ਲੱਗੇ ਉਸ ਵੀਰ ਨੇ ਆਖਿਆ ਵੀ ਇਹ ਬਾਣੀ ਜਿਹੜੀ ਹੈ ਕੇਵਲ ਦੁੱਖ ਵੇਲੇ ਪੜ੍ਹੀ ਜਾਂਦੀ ਹੈ, ਸੋਗ ਵੇਲੇ ਪੜ੍ਹੀ ਜਾਂਦੀ ਹੈ, ਉਦਾਸੀ ਵੇਲੇ ਪੜ੍ਹਨ ਵਾਲੀ ਹੈ, ਜਦੋਂ ਘਰ ਵਿੱਚ ਕੋਈ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਨਵੇਂ ਮਹੱਲੇ ਦੇ ਸਲੋਕ, ਇਹ ਬਾਣੀ ਸਾਰੀ ਵੈਰਾਗ ਦੀ ਹੈ, ਇਹਨੂੰ ਕੇਵਲ ਦੁੱਖ ਵੇਲੇ ਪੜ੍ਹਨਾ ਹੈ। ਉਹ ਭਲੇ ਜੇ ਕਿਸੇ ਦੇ ਘਰ ਬਖਸ਼ਾਂ ਹੋਈਆਂ ਹੋਣ, ਬੱਚੇ ਨੇ ਜਨਮ ਲਿਆ ਹੋਵੇ ਅਤੇ ਉਹ ਖੁਸ਼ੀ ਮਨਾ ਰਿਹਾ ਹੋਵੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਨਵੇਂ ਮਹੱਲੇ ਦੇ ਸਲੋਕ ਛੱਡ ਦਿਓਗੇ? ਜੇ ਭਲਾ ਕਿਸੇ ਦੇ ਘਰ ਵਿਵਾਹ ਕਾਰਜ ਹੋਵੇ ਤੇ ਅਖੰਡ ਪਾਠ ਆਰੰਭ ਹੋਵੇ ਤੇ ਜਦੋਂ ਨਵੇਂ ਮਹੱਲੇ ਦੇ ਸਲੋਕ ਆਉਣ, ਆਖੋ ਨਹੀਂ ਇਹ ਤਾਂ ਦੁੱਖ ਵੇਲੇ ਪੜ੍ਹਨ ਵਾਲੀ ਬਾਣੀ ਹੈ। ਨਹੀਂ, ਬਾਣੀ ਤਾਂ ਸੁੱਖ ਦੇਣ ਵਾਲੀ ਹੈ, ਤੈਨੂੰ ਸਿਰਫ ਚੇਤਾ ਕਰਾਉਂਦੀ ਹੈ ਕਿ ਵੇਖੀ ਕਿਤੇ ਦੁੱਖ ਵਿੱਚ ਨਾ ਪੈ ਜਾਈ ਬਾਣੀ ਨੂੰ ਭੁੱਲ ਕੇ। ਹੁਣੇ ਪੜ੍ਹਿਆ ਜਾ ਰਿਹਾ ਸੀ, ਜੀਓ ਤਪਤ ਹੈ ਬਾਣੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਤੇ ਅਗਲੀ ਤੁਕ ਸੀ ਜੇ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਮਿਲਾ ਹੈ। ਉਹ ਭਲਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਤੇ ਤੈਨੂੰ ਸੁੱਖਾਂ ਦਾ ਰਾਹ ਪਈ ਦੱਸਦੀ ਹੈ, ਸੁੱਖਾਂ ਦਾ ਰਾਹ ਦੱਸ ਰਹੀ। ਬਲਕਿ ਇਹ ਨਹੀਂ ਕਿ ਦੁੱਖ ਵੇਲੇ ਹੀ ਪੜੀ ਜਾਂਦੀ, ਉਹ ਤਾਂ ਕਹਿੰਦੀ ਮੈਂ ਚਾਹਨਾ ਤੇਰੀ ਜੀਵਨੀ ਵਿੱਚ ਕਦੀ ਦੁੱਖ ਆਉਣ ਹੀ ਨਾ, ਜੋ ਸੁੱਖ ਕੋ ਚਾਹੇ ਸਦਾ ਅਬਨਾਸੀ ਖੇਮ ਚਾਹੇ ਜੈ ਨਾਨਕ, ਸਦਾ ਸਿਮਰ ਨਾਰਾਇਣ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜੰਕ ਵਸ ਹੈ ਕਾਮ ਦੇਨਾ, ਗੁਰੂ ਅਰਜਨ ਸਾਹਿਬ ਆਖ ਰਹੇ ਨੇ। ਸੋ ਐਸਾ ਹਰ ਧਿਆਈ ਹੈ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ, ਤੇ ਉਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਆਖ ਰਹੇ ਨੇ, ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲਈ। ਫਿਰ ਕਿਹੜੀ ਕਿਹੜੀ ਬਾਣੀ ਦੁੱਖ ਵੇਲੇ ਪੜੇਗਾ, ਹੁਣ ਤੂੰ ਦੁੱਖ ਤੇ ਸੁੱਖ ਨਾਲ ਬਾਣੀ ਨੂੰ ਵੰਡਣਾ। ਅੱਗੇ ਬਾਣੀ ਦੀਆਂ ਬੜੀਆਂ ਵੰਡੀਆਂ ਪਾਈਆਂ ਜਾ ਰਹੀਆਂ ਨੇ, ਦੁੱਖ ਭੰਜਨੀ ਤੇ ਅਨੇਕਾਂ ਤਰ੍ਹਾਂ ਦੇ ਨਾਵਾਂ ਥੱਲੇ ਕਿਤਾਬਾਂ ਤੇ ਗੁਟਕੇ ਛਾਪ ਕੇ ਵੱਖ ਵੱਖ ਵੰਡੇ ਜਾ ਰਹੇ ਨੇ। ਇਸ ਕੰਮ ਵੇਲੇ ਆਹ ਬਾਣੀ ਪੜ੍ਹੀ, ਆਹ ਤੁਕ ਪੜ੍ਹੀ, ਆਹ ਸ਼ਬਦ ਪੜ੍ਹੀ, ਇਸ ਕੰਮ ਵੇਲੇ ਆਹ ਸ਼ਬਦ ਪੜ੍ਹੀ, ਮੈਂ ਹੈਰਾਨ ਹੁੰਦਾ ਬਾਣੀ ਦੀ ਇੱਕ ਇੱਕ ਲਾਈਨ ਨੂੰ ਵੰਡ ਦਿੱਤਾ ਗਿਆ। ਬਸ ਜਿਹਨੂੰ ਜਿਹੜੀ ਚੀਜ਼ ਦੀ ਲੋੜ ਹੈ ਓਨੀ ਲਾਈਨ ਪੜ੍ਹੀ ਜਾਏ, ਤੇ ਗੁਰੂ ਆਖ ਰਿਹਾ ਨਹੀਂ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਕੋਈ ਮਸਲਾ ਨਹੀਂ ਕਿਹੜੀ ਬਾਣੀ। ਇਸ ਲਈ ਇਸ ਭਰਮ ਵਿੱਚ ਨਹੀਂ ਪੈਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਕੇਵਲ ਉਦਾਸੀ ਤੇ ਸੋਗ ਵੇਲੇ ਹੀ ਮਾਤਮ ਵੇਲੇ ਹੀ ਪੜ੍ਹੀ ਜਾਂਦੀ ਹੈ। ਗੁਰੂ ਤੇ ਤੈਨੂੰ ਸਮਝਾ ਰਿਹਾ ਭਲਿਆ, ਮੈਂ ਚਾਹੁੰਦਾ ਕਦੀ ਤੇਰੇ ਜੀਵਨ ਵਿੱਚ ਦੁੱਖ ਆਵੇ ਹੀ ਨਾ। ਇੱਕ ਗੱਲ ਹੋਰ ਵੀ ਇੱਥੇ ਸਾਂਝੀ ਕਰਨਾ ਚਾਹੁੰਦਾ, ਭਰਮ ਨਾ ਪੈ ਜਾ। ਦੁੱਖ ਤੇ ਸੁੱਖ ਅਹਿਸਾਸ ਹੈ। ਮੈਂ ਬਹੁਤ ਦੇਰ ਹੋਈ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਜਦੋਂ ਸਰਦੀਆਂ ਦੇ ਦਿਹਾੜੇ ਠੰਡੇ ਪਾਣੀ ਨਾਲ ਇਸ਼ਨਾਨ ਕਰਨਾ ਹੋਵੇ, ਪਾਣੀ ਬੜਾ ਠੰਡਾ ਲੱਗਦਾ, ਪਹਿਲਾ ਕੱਪ ਜਦੋਂ ਉੱਪਰ ਪਾਉਂਦੇ ਹੋ ਨਾ ਤਣਾ ਨਿਕਲਦਾ, ਦੂਜੇ ਵੇਲੇ ਉਦੋਂ ਆਸਾਨ ਹੋ ਜਾਂਦਾ, ਤੀਜੇ ਵੇਲੇ ਉਦੋਂ ਆਸਾਨ ਹੁੰਦਾ ਜਦੋਂ ਠੰਡੇ ਪਾਣੀ ਨਾਲ ਇਸ਼ਨਾਨ ਕਰਕੇ ਬਾਹਰ ਨਿਕਲੋ, ਸਰਦੀ ਲੱਗਦੀ ਨਹੀਂ। ਤੇ ਮੈਂ ਅਰਜ਼ ਕੀਤੀ ਸੀ ਇੱਕ ਖਿਆਲ ਕਰਿਓ, ਉਹ ਦੂਜਾ ਕੱਪ ਕੋਈ ਪਹਿਲੇ ਨਾਲੋਂ ਗਰਮ ਨਹੀਂ ਹੋ ਜਾਂਦਾ। ਅਸਲ ਵਿੱਚ ਕੀ ਹੈ, ਅੰਦਰ ਛੁਪੀ ਹੋਈ ਸ਼ਕਤੀ ਬਲਵਾਨ ਹੋ ਜਾਂਦੀ ਹੈ, ਪਾਣੀ ਦੀ ਸਹਿਣ ਸ਼ਕਤੀ, ਪਾਣੀ ਨੂੰ ਕਿਵੇਂ ਸਹਿਣਾ ਹੈ, ਇਸ ਠੰਡਕ ਨੂੰ ਬਰਦਾਸ਼ਤ ਕਿਵੇਂ ਕਰਨਾ ਹੈ, ਉਹ ਸ਼ਕਤੀ ਅੰਦਰ ਬਲਵਾਨ ਹੋ ਜਾਂਦੀ, ਜਾਗ ਪੈਂਦੀ ਜਿਹੜੀ ਦੂਜੇ ਨੂੰ ਬਰਦਾਸ਼ਤ ਕਰ ਦਿੰਦੀ। ਤੇ ਗੁਰੂ ਦਾ ਕੰਮ ਕੀ ਹੈ, ਗੁਰੂ ਤੇਰੇ ਅੰਦਰ ਸੁੱਤੀ ਪਈ ਸ਼ਕਤੀ ਨੂੰ ਬਲਵਾਨ ਕਰਦਾ, ਜਗਾ ਦਿੰਦਾ ਹੈ, ਤੇ ਆਖਦਾ ਲੈ ਹੁਣ ਦੁੱਖ ਆਉਣ ਵੀ ਤੈਨੂੰ ਦੁੱਖ ਦਾ ਪਤਾ ਹੀ ਨਹੀਂ ਲੱਗਣਾ, ਤੂੰ ਆਖੇਗਾ ਸੁੱਖ ਹੀ ਹੈ, ਤੇ ਜਿਹੜਾ ਸੁੱਖ ਕਰਕੇ ਲੰਘ ਜਾਏ ਉਹਨੂੰ ਦੁੱਖ ਕਿਵੇਂ ਆਖੋਗੇ। ਗੁਰੂ ਆਖਦਾ ਜੇ ਸੁੱਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਦਿਹਾਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ ਅਗਲੀ ਦੁੱਖ ਪੜੋ। ਦੁੱਖ ਵਿੱਚ ਸੁੱਖ ਮਨਾਈ, ਸੁੱਖ ਤੇ ਸੁੱਖ ਸੀ, ਦੁੱਖ ਵੀ ਸੁੱਖ ਹੋ ਗਿਆ, ਹੁਣ ਬਾਕੀ ਦੁੱਖ ਤਰਿਆ ਹੀ ਕੋਈ ਨਾ, ਦੁੱਖ ਤੇ ਸੁੱਖ ਦੋ ਹੀ ਸਨ। ਇਹ ਨਹੀਂ ਕਿ ਦੁੱਖ ਆਉਣਾ ਨਹੀਂ, ਆਉਣਗੇ, ਗੁਰੂ ਨੇ ਆਖ ਦਿੱਤਾ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਨਾਨਕ ਬੋਲੋ ਨੀ ਚੱਖਣਾ ਦੁੱਖ ਛੱਡ ਮੰਗੀਏ ਸੁੱਖ। ਕਹਿਣ ਲੱਗੇ ਨਹੀਂ, ਤੂੰ ਆਪਣੇ ਅੰਦਰ ਗੁਰੂ ਦੀ ਬਖਸ਼ੀ ਹੋਈ ਸ਼ਕਤੀ ਪੈਦਾ ਕਰ, ਦੁੱਖ ਆਵੇ ਤੇ ਇਉਂ ਲੰਘ ਜਾਏ ਤੈਨੂੰ ਪਤਾ ਹੀ ਨਾ ਲੱਗੇ, ਤਾਂ ਸੁੱਖ ਹੀ ਬਣ ਗਿਆ, ਇਹ ਤਾਂ ਸੁੱਖ ਬਣ ਗਿਆ। ਦੁੱਖ ਵਿੱਚ ਸੁੱਖ ਮਨਾਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜਦੋਂ ਦੁੱਖ ਵਿੱਚ ਵੀ ਦੁੱਖ ਪ੍ਰਤੀਤ ਨਾ ਹੋਵੇ ਉਹ ਭਲਿਆ। ਇੱਕ ਗੱਲ ਮਹਿਸੂਸ ਨਹੀਂ ਕਰਦਾ, ਗੁਰੂ ਦੀ ਹਿਸਤੀ, ਗੁਰੂ ਦਾ ਜੀਵਨ ਇਹੋ ਕੁਝ ਤੇ ਹੈ। ਜਿਨ੍ਹਾਂ ਪੁੱਤਰਾਂ ਦੇ, ਜਿਸ ਸੰਤਾਨ ਦੇ ਜ਼ਰਾ ਕੁ ਬੁਖਾਰ ਚੜ੍ਹਨ ਨਾਲ ਸਾਰੀ ਰਾਤ ਬੇਚੈਨੀ ਤੇ ਮਾਂ ਰੋਂਦੀ ਹੈ, ਡੁਸਕਦੀ ਹੈ, ਪਿਤਾ ਸਾਰੀ ਸਾਰੀ ਰਾਤ ਬੇਚੈਨ ਰਹਿੰਦਾ। ਉਸੇ ਸੰਤਾਨ ਅਤੇ ਉਸੇ ਪੁੱਤਰਾਂ ਨੂੰ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਕਰਾ ਰਹੇ ਨੇ। ਦੁੱਖ ਮੈਂ ਦੁੱਖ ਨਹੀਂ ਮਾਨੇ, ਜ਼ਰਾ ਕੁ ਦੌਲਤ ਹੱਥੋਂ ਚਲੀ ਜਾਏ ਅਤੇ ਲੋਕ ਰੋਂਦੇ ਨੇ, ਅਤੇ ਅਨੰਦਪੁਰ ਦਾ ਕਿਲ੍ਹਾ ਅਤੇ ਰਾਜ ਭਾਗ ਛੱਡ ਕੇ ਮਾਛੀਵਾੜੇ ਦੇ ਜੰਗਲ ਵਿੱਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮੁਸਕਰਾ ਰਹੇ ਨੇ। ਤੱਤੀਆਂ ਲੋਹਾਂ 'ਤੇ ਵੀ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ। ਬੰਦ ਬੰਦ ਕਟਾ ਕੇ ਵੀ ਭਾਈ ਮਨੀ ਸਿੰਘ ਮੁਸਕਰਾ ਰਹੇ ਨੇ। ਆਰੇ ਨਾਲ ਚੀਰੇ ਜਾ ਕੇ ਵੀ ਭਾਈ ਮਤੀ ਦਾਸ ਉਸੇ ਤਰ੍ਹਾਂ ਪਾਠ ਪਿਆ ਕਰਦਾ ਜਿਵੇਂ ਕਦੀ ਸਮਾਧੀ ਸਥਿਤ ਹੋ ਕੇ ਕਰਦਾ ਸੀ। ਦੁੱਖ ਮੈਂ ਦੁੱਖ ਨਹੀਂ ਮਾਨੇ, ਸਾਰਾ ਕੁਝ ਸੁੱਖ ਹੋ ਗਿਆ, ਹੁਣ ਦੁੱਖ ਲਈ ਕੋਈ ਥਾਂ ਹੀ ਨਹੀਂ ਰਹੀ, ਇਉਂ ਦੁੱਖ ਖਤਮ ਹੁੰਦਾ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਰੇ ਅੰਦਰ ਇੱਕ ਸ਼ਕਤੀ ਬਲਵਾਨ ਕਰਨਾ ਚਾਹੁੰਦੇ ਨੇ ਅਤੇ ਕਹਿੰਦੇ ਨੇ,
ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ, ਕੋ ਨਾਨਕ ਸੁਣ ਰਹੇ ਮਨਾ ਦੁਰਲਭ ਮਨੁੱਖ ਦੇ।
ਇਹ ਮਨੁੱਖਾਂ ਦੇ ਬੜੀ ਦੁਰਲਭ ਹੈ, ਜਿਹੜੀ ਹਰ ਥਾਂ 'ਤੇ ਨਹੀਂ ਲੱਭਦੀ, ਇਹਨੂੰ ਬਾਜ਼ਾਰੋਂ ਨਹੀਂ ਖਰੀਦਿਆ ਜਾ ਸਕਦਾ, ਇਹਨੂੰ ਸੁੱਖਾਂ ਅਤੇ ਦੁੱਖਾਂ ਦੇ ਝੇੜੇ ਵਿੱਚ ਹੀ ਬਰਬਾਦ ਨਾ ਕਰ ਦੇ। ਕਹਿਣ ਲੱਗੇ, ਮਾਇਆ ਕਾਰਨ ਧਾਵਈ ਮੂਰਖ ਲੋਕ ਅਜਾਣ। ਦੁਖੀ ਵੀ ਹੁੰਦੇ ਨੇ, ਪਰੇਸ਼ਾਨ ਵੀ ਹੁੰਦੇ ਨੇ, ਬੇਚੈਨ ਵੀ ਰਹਿੰਦੇ ਨੇ, ਤ੍ਰਿਪਤ ਰੱਜ ਵੀ ਨਹੀਂ ਆਉਂਦਾ, ਪਰ ਇਹ ਅਗਿਆਨੀ ਪੁਰਸ਼ ਮੂਰਖ ਲੋਕ ਫਿਰ ਵੀ ਉਸ ਛਲ ਦੇ ਵਿੱਚ ਐਸੇ ਗ੍ਰਸੇ ਜਾਂਦੇ ਨੇ, ਐਸੇ ਪ੍ਰਭਾਵ ਅਧੀਨ ਹੋ ਜਾਂਦੇ ਨੇ ਕਿ ਉਹਨੂੰ ਤਿਆਗ ਨਹੀਂ ਸਕਦੇ। ਜਿਵੇਂ ਇੱਕ ਵਾਰ ਤੁਕ ਆਈ ਸੀ ਕਿ ਮਰਕਟ ਮੁਸ਼ਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ। ਬਾਂਦਰ ਨੇ ਮੁੱਠੀ ਅਨਾਜ ਪ੍ਰਾਪਤ ਕਰਨ ਲਈ ਕੁੱਜੀ ਵਿੱਚ ਹੱਥ ਪਾਇਆ, ਹੁਣ ਗੱਲ ਤੇ ਕੇਵਲ ਮੁੱਠੀ ਪਰ ਅਨਾਜ ਦੀ ਇਹ ਛੱਡ ਦੇਵੇ ਆਜ਼ਾਦ ਹੁੰਦਾ, ਪਰ ਮੂਰਖ ਬਾਂਦਰ ਉਹ ਮੁੱਠੀ ਅਨਾਜ ਦੀ ਨਹੀਂ ਛੱਡਦਾ, ਸਦਾ ਲਈ ਗੁਲਾਮ ਹੋ ਜਾਂਦਾ ਹੈ। ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ, ਛੂਟਣ ਕੋ ਸਹ ਸਾਪਰੇ ਉਹ ਮਨ ਬੌਰਾ ਰੇ ਨਾਚੇ ਉਹ ਘਰ ਘਰ ਬਾਹਰ। ਮਨੁੱਖ ਦੀ ਇਹ ਹਾਲਤ ਹੋ ਗਈ, ਮਾਇਆ ਕਾਰਨ ਧਾਵਈ ਮੂਰਖ ਲੋਕ ਅਜਾਣ। ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਣ। ਸਾਰਾ ਜਨਮ ਜਿਹੜਾ ਦੁਰਲਭ ਸੀ, ਜਿਹੜਾ ਪਹਿਲੀ ਤੁਕ ਵਿੱਚ ਆਖ ਚੁੱਕੇ ਨੇ ਦੁਰਲਭ ਮਨੁੱਖ ਦੇ, ਉਹ ਸਾਰਾ ਜਨਮ ਇਹਨੇ ਬਿਰਥਾ ਕਰ ਲਿਆ, ਕੀਮਤੀ ਚੀਜ਼ ਗੁਆ ਲਈ। ਬਾਬਾ ਕਬੀਰ ਨੇ ਇਹੋ ਗੱਲ ਆਪਣੀ ਰਚਨਾ ਵਿੱਚ ਆਖੀ, ਕਹਿਣ ਲੱਗੇ, ਜੈ ਹੈ ਆਟਾ ਲੂਣ ਜਿਉਂ ਸੋਨ ਸਮਾਨ ਸਰੀਰ। ਇੰਨੀ ਕੀਮਤੀ ਵਸਤੂ ਇਹ ਮਨੁੱਖਾ ਜਨਮ ਦੇਹ ਮਿਲੀ ਸੀ ਅਤੇ ਇਹਨੇ ਆਟੇ ਲੂਣ ਵਾਂਗੂ ਤਬਾਹ ਕਰ ਲਈ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਆਟਾ ਲੂਣ ਬਰਬਾਦ ਕਦੋਂ ਹੁੰਦਾ, ਜਿੰਨੀ ਦੇਰ ਬਾਹਰ ਹੈ ਉਨੀ ਦੇਰ ਦੇਵਤਾ ਹੈ। ਲੋਕ ਰੋਟੀ ਦੀ ਗ੍ਰਾਂਗ ਤੋੜਦੇ ਨੇ, ਮੱਥੇ ਨੂੰ ਲੈਂਦੇ ਨੇ, ਦੇਵਤਾ ਅਣ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ ਸਾਰਾ ਦੇਵਤਾ ਹੈ। ਅਤੇ ਜਦੋਂ ਕੋਥੀ ਜਾਈ ਸੁੱਟਿਆ, ਜਦੋਂ ਗਲਤ ਥਾਵੇਂ ਚਲਾ ਗਿਆ, ਪੇਟ ਵਿੱਚ ਚਲਾ ਗਿਆ, ਹੁਣ ਉਹ ਦੇਵਤਾ ਨਾ ਰਿਹਾ, ਹੁਣ ਉਹਨੂੰ ਕੋਈ ਦੇਖਣਾ ਵੀ ਨਹੀਂ ਚਾਹੁੰਦਾ, ਹੁਣ ਕੋਲੋਂ ਵੀ ਲੰਘਦਾ ਅਤੇ ਨਾਸਕਾ 'ਤੇ ਕੱਪੜਾ ਰੱਖ ਲੈਂਦਾ। ਹੈ ਇਹ ਦੇਵਤਾ ਨਹੀਂ, ਦੇਵਤਾ ਬਦਲ ਗਿਆ, ਹੁਣ ਇਹ ਦੇਵਤਾ ਨਹੀਂ ਰਿਹਾ, ਵਿਸ਼ਟਾ ਹੋ ਗਿਆ। ਕਿਉਂ? ਕਿਉਂਕਿ ਕੋਥੀ ਜਾਈ ਸੁੱਟਿਆ। ਜਦੋਂ ਗਲਤ ਥਾਵੇਂ ਤੇਰਾ ਜੀਵਨ ਟਿਕ ਜਾਏ, ਸਮਝ ਲੈ ਇਸ ਸੋਨ ਸਮਾਨ ਸਰੀਰ ਨੂੰ ਤੂੰ ਆਟੇ ਲੂਣ ਵਾਂਗੂ ਤਬਾਹ ਕਰ ਲਿਆ। ਜੈ ਹੈ ਆਟਾ ਲੂਣ ਜਿਉਂ ਸੋਨ ਸਮਾਨ ਸਰੀਰ। ਕਹਿਣ ਲੱਗੇ, ਪਰ ਹੋਇਆ ਕੀ, ਦੇਖਦਾ ਕੀ ਆ, ਮਾਇਆ ਕਾਰਨ ਦਹਾਵਈ ਮੂਰਖ ਲੋਕ ਅਜਾਨ, ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਜਨਮ ਬਿਰਥਾ ਗਵਾ ਲਿਆ, ਇੰਨਾ ਕੀਮਤੀ ਜਨਮ। ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੰਬਾਰ, ਜਿਉ ਬਣ ਫਲ ਪੱਕੈ ਭੋਏ ਗਿਰੈ ਬਹੁਰ ਨਾ ਲਾਗੈ ਡਾਰ। ਮੋਟਾਣੀ ਨਾਲ ਵੀ ਜੋੜਿਆ ਜਾ ਸਕਦਾ। ਇਸੇ ਤਰ੍ਹਾਂ ਇੱਕ ਵਾਰ ਜੀਵਨ ਬੇਅਰਥ ਚਲਾ ਗਿਆ, ਮੁੜ ਇਹਦੀ ਪ੍ਰਾਪਤੀ ਬੜੀ ਔਖੀ ਹੈ। ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਦੇਖ ਸਕੋ ਤਾਂ ਲਿਹੋ ਬਹੋਰ, ਭਲਾ ਇਹਦੀ ਰਿਟਰਨ ਦੇਖ ਕੀ ਹੈ ਤੇਰੇ ਕੋਲ, ਕੋਈ ਕਾਰ ਪੈਦਾ ਕੁਛ ਨਹੀਂ। ਇੱਕ ਖਿਆਲ ਕਰਿਓ, ਅਗਲੀ ਤੁਕ ਤੇ ਫਿਰ ਰੁਕਣਾ ਚਾਹੁੰਦਾ, ਅਗਲੀ ਤੁਕ ਤੇ ਫਿਰ ਰੁਕਣਾ ਚਾਹੁੰਦਾ। ਜੋ ਪ੍ਰਾਣੀ ਨਿਸ ਦਿਨ ਭਜੇ, ਜਿਹੜਾ ਇਹ ਸਮਝ ਲੈਂਦਾ ਕਿ ਬਿਨਾਂ ਹਰੀ ਭਜਨ ਦੇ ਇਹ ਸੋਨ ਸਮਾਨ ਸਰੀਰ ਬੇਅਰਥ ਚਲਾ ਜਾਏਗਾ, ਮਾਇਆ ਦੇ ਛਲ, ਮਾਇਆ ਦੇ ਪ੍ਰਭਾਵ, ਮਾਇਆ ਦੇ ਧੋਖੇ ਥੱਲੇ ਇਹ ਜਿੰਨੇ ਪਦਾਰਥ ਨੇ, ਇਹ ਉਸ ਮੇਘ ਕੀ ਛਾਇਆ ਵਾਂਗੂ ਨੇ, ਇਹਨਾਂ ਨੂੰ ਮਾਣ ਜਿੰਨੀ ਦੇਰ ਕੋਲੋਂ ਲੰਘ ਰਹੇ ਨੇ, ਇਹ ਨਹੀਂ ਨਾ ਮਾਣ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਦਰਖਤ ਨੂੰ ਦੋ ਤਰ੍ਹਾਂ ਦੇ ਫਲ ਲੱਗਦੇ ਨੇ, ਛਾਇਆ ਵੀ ਹੁੰਦਾ ਫਲ ਹੈ, ਛਾਂ ਵੀ ਫਲ ਹੈ, ਅਤੇ ਇੱਕ ਟਾਹਣੀਆਂ ਨਾਲ ਲੱਗਦੇ ਫਲ ਨੇ, ਦੋਵਾਂ ਵਿੱਚ ਅੰਤਰ ਇਹ ਹੈ ਟਾਹਣੀਆਂ ਨਾਲੋਂ ਲੱਗੇ ਹੋਏ ਫਲ ਜਿਹੜੇ ਨੇ ਉਹ ਤੇ ਤੋੜ ਕੇ ਸੰਭਾਲ ਕੇ ਰੱਖੇ ਜਾ ਸਕਦੇ ਨੇ, ਜਿੰਨੀ ਦੇਰ ਵੀ ਤੇਰੇ ਕੋਲ ਸਾਧਨ ਹੋਵੇ ਰੱਖੇ ਜਾ ਸਕਦੇ ਨੇ। ਪਰ ਇੱਕ ਨਾਲ ਹੈ ਫਲ ਛਾਂ, ਉਹਨੂੰ ਮਾਣਿਆ ਜਾ ਸਕਦਾ, ਉਹਨੂੰ ਤੋੜ ਕੇ ਸੰਭਾਲ ਕੇ ਰੱਖਿਆ ਨਹੀਂ ਜਾ ਸਕਦਾ। ਜੇ ਆਖੋ ਵੀ ਪਤਾ ਲੱਗ ਗਿਆ, ਟੈਲੀਵਿਜ਼ਨ ਨੇ, ਮੌਸਮ ਦੇ ਸਿਆਣਿਆਂ ਨੇ ਦੱਸ ਦਿੱਤਾ ਕੱਲ੍ਹ ਧੁੱਪ ਨਹੀਂ ਚੜ੍ਹਨੀ, ਧੁੰਦ ਪੈਣੀ ਹੈ, ਅਤੇ ਅੱਜ ਧੁੱਪ ਚੜ੍ਹ ਗਈ ਹੈ, ਅੱਜ ਦੀ ਇਸ ਧੁੱਪ ਨੂੰ ਤੋੜ ਕੇ ਰੱਖ ਲਈਏ, ਕੱਲ੍ਹ ਗਰਮੀ ਪੈਣੀ ਹੈ, ਅੱਜ ਦੀ ਛਾਂ ਨੂੰ ਸੰਭਾਲ ਕੇ ਤੋੜ ਕੇ ਰੱਖ ਲਈਏ, ਇਹ ਨਹੀਂ ਤੋੜੀ ਜਾ ਸਕਦੀ, ਨਾ ਧੁੱਪ ਤੋੜੀ ਜਾ ਸਕਦੀ ਹੈ, ਸੂਰਜ ਦੇ ਨਾਲ ਹੀ ਚਲੀ ਜਾਣੀ ਹੈ, ਨਾ ਛਾਂ ਤੋੜੀ ਜਾ ਸਕਦੀ ਹੈ, ਬਿਰਖ ਦੇ ਨਾਲ ਹੀ ਚਲੀ ਜਾਣੀ। ਹਾਂ, ਇਹਨੂੰ ਮਾਣਿਆ ਜਾ ਸਕਦਾ, ਪਦਾਰਥ ਤੇਰੇ ਕੋਲ ਹਨ, ਮੈਂ ਇਹ ਨਹੀਂ ਕਹਿੰਦਾ ਛੱਡ ਦੇ ਮਾਣ, ਪਰ ਇਹਨਾਂ ਦੀ ਪਕੜ ਨਾ ਕਰੀ, ਇਹਨਾਂ ਦੀ ਪਕੜ ਨਾ ਕਰੀ, ਕੇਵਲ ਮਾਣਨ ਲਈ ਨਹੀਂ, ਸੰਭਾਲਣ ਲਈ ਨਹੀਂ। ਸੰਭਾਲਣ ਵਾਲੇ ਉਹ ਦੂਜੇ ਫਲ ਨੇ, ਅਤੇ ਉਹ ਵੀ ਸੰਭਾਲਣ ਲਈ ਬਹੁਤ ਜ਼ਰੂਰੀ ਹੈ ਕਿ ਜਿੰਨੇ ਫਲ ਨੇ ਜਿੰਨੀ ਠੰਡੀ ਥਾਂ 'ਤੇ ਰੱਖੇਗਾ ਓਨੀ ਦੇ ਓਨਾ ਹੀ ਜ਼ਿਆਦਾ ਸੰਭਾਲੇ ਜਾਣਗੇ, ਨਹੀਂ ਤਾਂ ਹਾਰਵੈਸਟਰ 'ਤੇ ਤੇਰੇ ਗੁਣ ਗਲਿਆ ਵੀ ਹੋ ਜਾਏਗਾ। ਉਹ ਜਿਹੜੇ ਗੁਣ ਰੂਪੀ ਫਲ ਨੇ ਨਾ, ਉਹ ਸੰਭਾਲੇ ਜਾ ਸਕਦੇ ਨੇ, ਪਰ ਉਹ ਠੰਡੀ ਥਾਂ 'ਤੇ। ਆ ਤੁਸੀਂ ਫ੍ਰਿਜ ਕਿਉਂ ਬਣਾਏ ਨੇ? ਸਬਜ਼ੀਆਂ ਫਲ ਸੰਭਾਲੇ ਜਾਣ, ਜ਼ਿਆਦਾ ਦੇਰ ਸੰਭਾਲੇ ਜਾਣ, ਅਤੇ ਠੰਡੀ ਥਾਂ 'ਤੇ ਸੰਭਾਲੇ ਜਾਂਦੇ ਨੇ। ਅਤੇ ਗੁਰੂ ਕਹਿੰਦੇ ਨੇ ਗੁਣਾਂ ਨੂੰ ਸੰਭਾਲਣ ਲਈ ਵੀ ਇੱਕ ਫਰਿੱਜ ਹੈ, ਠੰਡੀ ਥਾਂ ਹੈ, ਉਹ ਹੈ ਨਹਿ ਸੀਤਲਨ ਚੰਦਰ ਦੇਵਾ, ਨਹਿ ਸੀਤਲਨ ਬਾਵਨ ਚੰਦਰ ਹੈ, ਨਹਿ ਸੀਤਲਨ ਸਰਦ ਰੁਤੇਨ, ਨਾਨਕ ਸੀਤਲਨ ਸਾਧ ਸਵਜਨ। ਸਾਧ ਸੰਗਤ ਕੀ ਹੈ? ਇੱਕ ਫਰਿੱਜ ਹੈ ਜਿੱਥੇ ਗੁਣ ਸੰਭਾਲ ਕੇ ਰੱਖੇ ਜਾ ਸਕਦੇ। ਜਿਹੜੇ ਸਾਧ ਸੰਗਤ ਨਹੀਂ ਕਰਦੇ, ਜਿਨ੍ਹਾਂ ਦਾ ਸੰਗਤ ਨਾਲ ਕੋਈ ਸੰਬੰਧ ਨਹੀਂ, ਐਸੇ ਮਨੁੱਖਾਂ ਵਿੱਚ ਵੀ ਗੁਣ ਹੁੰਦੇ ਨੇ, ਪਰ ਜ਼ਰਾ ਕੁ ਸੰਗਤ ਵਿੱਚ ਪੈਂਦੇ ਨੇ, ਜ਼ਰਾ ਕਿਸੇ ਪਦਾਰਥਵਾਦ ਵਿੱਚ ਪੈਂਦੇ ਨੇ, ਗੁਣ ਗਲ ਜਾਂਦੇ ਨੇ। ਇਸ ਲਈ ਸਾਧ ਸੰਗਤ ਦੀ ਲੋੜ ਹੈ, ਇਹ ਸੀਤਲੰਗ ਹੈ, ਇਹ ਫਰਿੱਜ ਹੈ, ਇੱਥੇ ਗੁਣ ਸੰਭਾਲੇ ਜਾਂਦੇ ਨੇ। ਪਰ ਅਗਲੇ ਪਾਸੇ ਖਿਆਲ ਕਰਿਓ, ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ। ਇੱਥੇ ਜ਼ਰੂਰ ਰੁਕਣਾ ਚਾਹੁੰਦਾ। ਤੁਸੀਂ ਆਖੋਗੇ ਹਰ ਰੋਜ਼ ਹੀ, ਕਿਉਂਕਿ ਸਤਿਗੁਰੂ ਕਿਸੇ ਨਾ ਕਿਸੇ ਬਹਾਨੇ ਚੀਜ਼ ਸਾਹਮਣੇ ਲਿਆ ਰਿਹਾ, ਅਤੇ ਸਾਨੂੰ ਚੇਤਾਵਨੀ ਜਾਗਰਤੀ ਬਹੁਤ ਜ਼ਰੂਰੀ ਹੈ। ਅਸੀਂ ਕਈ ਵਾਰ ਸ਼ਬਦਾਵਲੀ ਨੂੰ ਠੀਕ ਢੰਗ ਨਾਲ ਪਹੁੰਚ ਨਾ ਪੈਦਾ ਹੋਣ ਕਰਕੇ ਗੁੰਮਰਾਹ ਹੋ ਜਾਂਦੇ। ਜੋ ਪ੍ਰਾਣੀ ਨਿਸਦਿਨ ਭਜੇ ਰੂਪ ਰਾਮ ਤੇ ਜਾਣ, ਜਿਹੜਾ ਦਿਨ ਰਾਤ ਪ੍ਰਭੂ ਨੂੰ ਚੇਤੇ ਕਰਨ ਵਾਲਾ ਹੈ ਉਹਨੂੰ ਰੱਬ ਦਾ ਹੀ ਰੂਪ ਸਮਝ ਲਓ, ਇਸ ਦਾ ਕਈ ਵਾਰ ਨਜਾਇਜ਼ ਫਾਇਦਾ ਉਠਾਇਆ ਜਾਂਦਾ। ਜੋ ਪ੍ਰਾਣੀ ਨਿਸਦਿਨ ਭਜੇ ਰੂਪ ਰਾਮ ਤੇ ਜਾਣ, ਇੱਥੋਂ ਤੱਕ ਆਖ ਦਿੱਤਾ ਹਰ ਜਨ ਹਰ ਅੰਤਰ ਨਹੀਂ, ਹਰੀਜਨ ਵਿੱਚ ਤੇ ਹਰੀ ਵਿੱਚ ਰੱਬ ਵਿੱਚ ਕੋਈ ਫਰਕ ਨਹੀਂ, ਭੇਦ ਨਹੀਂ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਇਹ ਵਿਸ਼ਵਾਸ ਕਰ ਲੈ। ਹੁਣ ਗੱਲ ਤੇ ਠੀਕ ਹੈ, ਲੇਕਿਨ ਗੁੰਮਰਾਹ ਅਸੀਂ ਕਿੱਥੇ ਹੁੰਦੇ ਹਾਂ ਜਦੋਂ ਅਸੀਂ ਰੱਬ ਦੇ ਮੁਕਾਬਲੇ ਇੱਕ ਹੋਰ ਰੱਬ ਪੈਦਾ ਕਰ ਲੈਂਦੇ ਹਾਂ, ਜਿਹੜਾ ਸਿਮਰਨ ਕਰਨ ਵਾਲਾ ਹੈ ਨਾ ਉਹਦਾ ਤਾਂ ਆਪਾ ਮਿਟਦਾ ਹੈ, ਉਹ ਰੱਬ ਦੇ ਵਿੱਚ ਅਭੇਦ ਹੁੰਦਾ ਹੈ, ਵੱਖਰਾ ਰੱਬ ਨਹੀਂ ਬਣਦਾ। ਇਹ ਨਹੀਂ ਕਿ ਇਹ ਰੱਬ ਦਾ ਨਾਮ ਜਪਣ ਵਾਲਾ ਇਸ ਲਈ ਹੁਣ ਇਹ ਇੱਕ ਵੱਖਰਾ ਰੱਬ ਹੋ ਗਿਆ, ਇਹ ਵੀ ਰੱਬ ਤੋਂ ਘੱਟ ਨਹੀਂ, ਸਾਡੇ ਵਿੱਚ ਆਹ ਭੁਲੇਖਾ ਪੈਣ ਲੱਗ ਪੈਂਦਾ ਅਤੇ ਲੋਕ ਪਾਉਂਦੇ ਨੇ ਇਹ ਨਾਮ ਜਪਣ ਵਾਲਾ ਹੈ, ਇਹਦੇ ਹੱਥ ਵਿੱਚ ਮਾਲਾ ਹੈ, ਇਹ ਸਿਮਰਨ ਕਰਦਾ, ਇਸ ਲਈ ਇਹ ਵੀ ਰੱਬ ਤੋਂ ਘੱਟ ਨਹੀਂ, ਇਹਦਾ ਮਤਲਬ ਇੱਕ ਦੂਜਾ ਰੱਬ ਪੈਦਾ ਕਰ ਰਿਹਾ, ਰੱਬ ਪੈਦਾ ਕਰ ਰਿਹਾ। ਫਿਰ ਉਸ ਰੱਬ ਦੇ ਪਿੱਛੇ ਤੁਰ ਪਿਆ। ਮੈਂ ਹੈਰਾਨ ਹੁੰਦਾ, ਬਾਬਾ ਕਬੀਰ ਜੀ ਨੇ ਵੀ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਅੱਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ। ਹੁਣ ਤੱਕ ਨਹੀਂ, ਕਿਉਂਕਿ ਅਸੀਂ ਗੁਰਬਾਣੀ ਨੂੰ ਗੁਰਬਾਣੀ ਰਾਹੀਂ ਹੀ ਸਮਝਣਾ ਹੈ। ਬਾਬਾ ਕਬੀਰ ਆਖ ਰਹੇ ਨੇ ਅੱਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ। ਅਸੀਂ ਇੱਕੋ ਹੋ ਗਏ, ਕੋਈ ਨਾ ਸਕੇ ਪਛਾਣੀ, ਹੁਣ ਸਾਡੀ ਵੱਖ ਵੱਖ ਪਛਾਣ ਨਹੀਂ ਰਹੀ। ਇਹ ਨਹੀਂ ਕਿ ਦੂਜੀ ਪਛਾਣ ਬਣ ਗਈ, ਵੱਖ ਵੱਖ ਪਛਾਣ ਨਹੀਂ ਰਹੀ। ਕਹਿੰਦੇ ਜੀ ਕਿਵੇਂ ਪਛਾਣ ਨਹੀਂ ਰਹੀ, ਹੁਣ ਤੱਕਿਓ। ਬਾਬਾ ਕਬੀਰ ਇੱਕ ਥਾਵੇਂ ਆਖਦੇ ਨੇ, ਕਹਿੰਦੇ ਮੈਂ ਤੈਨੂੰ ਜਵਾਬ ਦੇਣਾ, ਇਉਂ ਅਭੇਦ ਹੋ ਗਿਆ, ਇਉਂ ਵਿੱਚ ਸਮਾ ਗਿਆ ਕਿ ਨਾ ਮੋਏ ਛਾਣ ਨਾ ਛਾਪਰੀ, ਮੇਰਾ ਕੋਈ ਐਡਰੈਸ ਨਹੀਂ ਰਿਹਾ, ਮੇਰਾ ਕੋਈ ਥੋ ਪਤਾ ਟਿਕਾਣਾ ਨਹੀਂ ਰਿਹਾ, ਮੇਰਾ ਕੋਈ ਸਰੀਰ ਨਹੀਂ ਰਿਹਾ, ਮੇਰਾ ਕੋਈ ਪਿੰਡ ਨਹੀਂ ਰਿਹਾ, ਮੇਰੀ ਕੋਈ ਜਾਤ ਨਹੀਂ ਰਹੀ। ਹੁਣ ਤੱਕਿਓ, ਅੱਜ ਇਹਨਾਂ ਨੂੰ ਜਿਹੜੇ ਆਪਣੇ ਆਪ ਨੂੰ ਨਾਮ ਦੇ ਸਹਾਰੇ ਅਤੇ ਇਹਨਾਂ ਤੁਕਾਂ ਦੀ ਐਗਜ਼ਾਮਪਲ ਦੇ ਕੇ ਇੱਕ ਵੱਖਰਾ ਰੱਬ ਰੂਪ ਬਣ ਪੈਂਦੇ ਨੇ, ਉਹਨਾਂ ਨੇ ਤਾਂ ਡੇਰੇ ਬਣਾਏ ਹੋਏ ਨੇ। ਅਤੇ ਬਾਬਾ ਕਬੀਰ ਕਹਿੰਦਾ ਮੇਰੀ ਛਣ ਵੀ ਨਹੀਂ ਰਹੀ, ਉਹਨਾਂ ਦੀ ਤਾਂ ਪਛਾਣ ਹੀ ਡੇਰੇ ਨੇ। ਤੁਹਾਡੇ ਮਨਾਂ ਵਿੱਚ ਪਹਿਲਾਂ ਸਵਾਲ ਆਉਂਦਾ, ਕੋਈ ਭਲਾ ਸਾਧੂ ਲਿਬਾਸ ਵਿੱਚ ਜਾ ਰਿਹਾ ਹੋਵੇ ਕੀ ਪੁੱਛਦੇ ਹੋ, ਇਹ ਕਿਹੜੇ ਸੰਤ ਨੇ ਜੀ, ਹੈ? ਅਤੇ ਜਵਾਬ ਦੇਣ ਵਾਲਾ ਕੀ ਆਖਦਾ ਡੇਰੇ ਦਾ ਨਾਂ ਲੈ ਕੇ, ਇਹ ਢੱਡਰੀਆਂ ਵਾਲੇ ਨੇ, ਕੋਈ ਹੋਰ ਲੰਘ ਰਿਹਾ ਹੋਵੇ ਉਹਨੂੰ ਪਛਾਣਦੇ ਹੋਵੋ, ਇਹ ਕਿਹੜੇ ਸੰਤ ਨੇ ਜੀ, ਇਹ ਨਾਨਕਸਰ ਵਾਲੇ ਨੇ, ਇਹ ਕਿਹੜੇ ਸੰਤ ਨੇ ਜੀ, ਇਹ ਰੂਮੀ ਵਾਲੇ ਨੇ, ਹੈ? ਇਹਦਾ ਮਤਲਬ ਸੰਤ ਦੀ ਆਪਣੀ ਪਛਾਣ ਨਾ ਰਹੀ, ਡੇਰਾ ਉਹਦੀ ਪਛਾਣ ਹੋ ਗਿਆ, ਆਚਰਨ ਉਹਦੀ ਪਛਾਣ ਨਾ ਹੋਇਆ, ਹੈ? ਤੁਸੀਂ ਦੇਖ ਲਓ ਰੋਜ਼ਾਨਾ ਜੀਵਨ ਵਿੱਚ ਡੇਰਾ ਪਛਾਣ ਹੋ ਗਿਆ ਨਾ, ਇਸ ਲਈ ਡੇਰਾ ਵੱਡਾ ਕਰਨਾ ਕਿਉਂਕਿ ਮੇਰੀ ਪਛਾਣ ਵੱਡੀ ਹੋ ਜਾਏ। ਤੇ ਬਾਬਾ ਕਬੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਨੇ ਮੈਂ ਵੀ ਰੱਬ ਹੋਇਆ, ਮੈਂ ਵੀ ਉਹਦੇ ਵਿੱਚ ਅਭੇਦ ਹੋਇਆ, ਪਰ ਭਲੇ ਹੋ ਕਿਤੇ ਇਹ ਨਾ ਪੁੱਛ ਪਿਓ ਕਿ ਇਹਦੀ ਛਣ ਕਿੱਥੇ ਆ, ਮੇਰੀ ਤੇ ਛਣ ਵੀ ਨਹੀਂ ਰਹੀ। ਛਣ ਕਹਿੰਦੇ ਨੇ ਝੋਂਪੜੀ ਨੂੰ, ਮੈਂ ਤੇ ਟੁੱਟੀ ਹੋਈ ਝੋਂਪੜੀ ਵੀ ਨਹੀਂ ਰੱਖੀ। ਉਹ ਭਲੇ ਹੋ ਜਿਨ੍ਹਾਂ ਦੇ ਨਾਂ ਤੇ ਅੱਜ ਵੱਡੇ ਵੱਡੇ ਡੇਰੇ ਤੇ ਆਪਣੀਆਂ ਐਗਜ਼ਾਮਪਲਾਂ ਬਣਾਉਂਦੇ ਹੋ, ਭਲੇ ਹੋ ਕਦੇ ਉਹਨਾਂ ਦੇ ਜੀਵਨ ਨੂੰ ਵੇਖੋ। ਬਾਬਾ ਆਨੰਦ ਸਿੰਘ ਕੀ ਸਨ,
ਜਾਣ ਲੱਗਿਆ ਛਣ ਵੀ ਢਾ ਜਾਣੀ, ਜਾਣ ਲੱਗਿਆ ਝੌਂਪੜੀ ਨੂੰ ਵੀ ਅੱਗ ਲਾ ਜਾਣੀ, ਕੋਈ ਇੱਥੇ ਟਿਕਾਣਾ ਨਾ ਰਹੇ। ਅੱਜ ਅਸੀਂ ਉਹਨਾਂ ਮਹਾਂਪੁਰਸ਼ਾਂ ਦੇ, ਉਹਨਾਂ ਬੰਦਗੀ ਵਾਲਿਆਂ ਦੇ ਨਾਮ ਨੂੰ ਬਦਲ ਕੇ ਆਪਣੇ ਨਾਮ ਕੇਵਲ ਐਗਜ਼ਾਮਪਲ ਵਜੋਂ ਵਰਤਦੇ ਹਾਂ। ਅਤੇ ਬਾਬਾ ਕਬੀਰ ਕਹਿੰਦਾ ਕਿਤੇ ਇਹ ਨਾ ਪੁੱਛ ਵੀ ਉਹ ਇਹ ਕਬੀਰ ਕਿਹੜੇ ਡੇਰੇ ਵਾਲਾ ਹੈ, ਨਹੀਂ ਤਾਂ ਛੱਡ ਨਹੀਂ ਕੋਈ ਨਹੀਂ, ਡੇਰਾ ਤਾਂ ਕਿਤੇ ਰਹਿ ਗਿਆ। ਬਾਬਾ ਕਬੀਰ ਆਖਦੇ ਨੇ ਨਾ ਮੋਏ ਛਾਨ ਨਾ ਛਾਪਰੀ, ਨਾ ਮੋਏ ਘਰ ਨਾ ਗਰਾ, ਮਤ ਹਰ ਪੁੱਛੇ ਕੌਣ ਹੈ, ਮਤ ਹਰ ਪੁੱਛੇ ਕੌਣ ਹੈ, ਮੇਰੇ ਜਾਤ ਨਾ ਨਾ। ਮੇਰੀ ਤਾਂ ਜਾਤ ਵੀ ਕੋਈ ਨਹੀਂ ਰਹੀ, ਮੇਰਾ ਤੇ ਨਾਮ ਵੀ ਕੋਈ ਨਹੀਂ ਰਿਹਾ, ਮਤ ਕਿਤੇ ਪੁੱਛ ਲਵੇ ਮੇਰਾ ਰੱਬ ਇਹ ਕੌਣ ਹੈ, ਤੇ ਤੁਹਾਨੂੰ ਆਖਣਾ ਪਵੇ ਫਲਾਣੇ ਸ਼ਹਿਰ ਦਾ ਕਬੀਰ। ਮੈਂ ਆਪਣੀ ਪਛਾਣ ਵੱਖਰੀ ਰੱਬ ਤੋਂ ਛੱਡੀ ਨਹੀਂ, ਬਲਕਿ ਇਹ ਆਖਣਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇਰਾ ਨਾ ਹੂ, ਆਪਾ ਪਰ ਕਾ ਮਿਟ ਗਿਆ। ਕਿਉਂ ਅਪੇਦ ਹੋਣਾ ਆਪਾਂ ਮਿਟਾ ਕੇ, ਪਰ ਇਹਨਾਂ ਹੀ ਤੁਕਾਂ ਦਾ ਗਲਤ ਅਰਥ ਤੇ ਗਲਤ ਪ੍ਰਭਾਵ ਦੇ ਕੇ ਕੌਮ ਨੂੰ ਗੁੰਮਰਾਹ ਕੀਤਾ ਜਾ ਰਿਹਾ। ਅੱਜ ਅੰਮ੍ਰਿਤਧਾਰੀ ਗੁਰੂ ਕਾ ਅੰਮ੍ਰਿਤ ਛੱਕ ਕੇ, ਗੁਰੂ ਅੰਮ੍ਰਿਤ ਝੋਲੀ ਪਵਾ ਕੇ, ਜਿਸ ਅੰਮ੍ਰਿਤ ਨਾਲ ਇਹ ਸੰਦੇਸ਼ ਮਿਲਦਾ ਕਿ ਕੇਵਲ ਇੱਕ ਨੂੰ ਪੂਜਾ ਅਕਾਲ ਦੀ, ਦਰਸ਼ਨ ਖਾਲਸੇ ਦਾ, ਪਰਚਾ ਸ਼ਬਦ ਦਾ, ਉਹ ਅੰਮ੍ਰਿਤ ਛੱਕ ਕੇ ਮੈਂ ਹੈਰਾਨ ਹੁੰਦਾ ਜਦੋਂ ਉਹ ਅੰਮ੍ਰਿਤਧਾਰੀ ਸਿੱਖ ਪ੍ਰਕਾਸ਼ ਦਾੜਿਆਂ ਵਾਲੇ ਅਤੇ ਉੱਪਰੋਂ ਦੀ ਸ੍ਰੀ ਸਾਹਿਬਾਂ ਪਹਿਣ ਕੇ ਦੇਹਧਾਰੀ ਅਤੇ ਭੇਖਧਾਰੀਆਂ ਦੇ ਸਾਹਮਣੇ ਮੱਥੇ ਰਗੜਦੇ ਨੇ। ਸਮਝ ਲਓ ਉਦੋਂ ਉਹ ਗੁਰੂ ਦਸਮ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਬੇਅਦਬੀ ਕਰ ਰਹੇ ਹੁੰਦੇ ਨੇ। ਉਹ ਭਲੇ ਉਹ ਅੰਮ੍ਰਿਤ ਦੀ ਬੇਅਦਬੀ ਨਾ ਕਰੇ, ਉਹ ਜਿਸ ਨੇ ਝੋਲੀ ਪਾਇਆ ਹੈ ਅੰਮ੍ਰਿਤ ਇੱਕ ਨਾਲ ਜੋੜ ਕੇ ਪਾਇਆ ਹੈ, ਦੇਹ ਪ੍ਰਥਾ ਦਰਮਿਆਨ ਵਿੱਚੋਂ ਖਤਮ ਕੀਤੀ ਹੈ। ਪਰ ਅੱਜ ਲੱਖਾਂ ਦੀ ਤਾਦਾਦ ਵਿੱਚ ਗੁੰਮਰਾਹ ਹੋਏ ਹੋਏ ਉਹ ਲੋਕ ਦੇਖੇ ਜਾ ਸਕਦੇ ਨੇ ਜਿਹੜੇ ਅੰਮ੍ਰਿਤਧਾਰੀ ਵੀ ਅਖਵਾਉਂਦੇ ਨੇ ਅਤੇ ਫਿਰ ਉਹ ਅੰਮ੍ਰਿਤਧਾਰੀ ਹੋ ਕੇ ਦੇਹਧਾਰੀਆਂ ਅੱਗੇ ਮੱਥੇ ਵੀ ਰਗੜਦੇ, ਪਰ ਉਹ ਗੁੰਮਰਾਹ ਹੁੰਦੇ ਨੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖ ਕੇ ਗੁੰਮਰਾਹ ਕੀਤਿਆਂ, ਅਤੇ ਕਰਨ ਵਾਲੇ ਉਹਨਾਂ ਨੂੰ ਆਖਦੇ ਨੇ ਭਲਿਓ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਵੀ ਤਾਂ ਆਖ ਰਹੇ ਨੇ ਜੋ ਪ੍ਰਾਣੀ ਨਿਸਦਿਨ ਭਜੇ ਰੂਪ ਰਾਮ ਤੇ ਜਾਣ, ਉਹਨੂੰ ਰੱਬ ਦਾ ਹੀ ਰੂਪ ਸਮਝ, ਹਰ ਜਣ ਹਰ ਅੰਤ ਰੱਬ ਵਿੱਚ ਤੇ ਉਹਦੇ ਵਿੱਚ ਕੀ ਫਰਕ ਹੈ, ਇੱਕ ਵੱਖਰਾ ਰੱਬ ਖੜਾ ਕਰ ਲੈਂਦੇ ਨੇ। ਕਿਉਂਕਿ ਸਾਡਾ ਸਤਸੰਗ ਦਾ ਮਕਸਦ, ਲੜੀਆਂ ਦਾ ਮਕਸਦ ਇਹੋ ਵੀ ਹੈ ਕਿ ਸਾਡੇ ਵਿੱਚ ਜਾਗਰਤੀ ਆਵੇ, ਅਸੀਂ ਮਨਮਤ ਦੇ ਮਾਇਆ ਦੇ ਉਸ ਛਲ ਤੋਂ ਧੋਖੇ ਤੋਂ ਬਾਹਰ ਨਿਕਲੀਏ, ਗੁਰੂ ਨਾਲ ਜੁੜੀਏ ਤੇ ਸ਼ਬਦ ਗੁਰੂ ਸਾਡੇ ਜੀਵਨ ਦਾ ਸਹਾਰਾ ਬਣੇ। ਇੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਰੂਪ ਰਾਮ ਤੈ ਜਾਣ, ਹਰ ਜਣ ਹਰ ਅੰਤਰ ਨਹੀਂ ਨਾਨਕ ਸਾਚੀ ਮਾਣ, ਇੱਥੇ ਆਖ ਰਹੇ ਨੇ ਕਿ ਉਹਨਾਂ ਆਪਾਂ ਮਿਟਾ ਦਿੱਤਾ, ਹੁਣ ਉਹ ਵੱਖਰੇ ਮਨੁੱਖ ਵੀ ਨਹੀਂ ਰਹੇ, ਰੱਬ ਤਾਂ ਕਿਤੇ ਰਹਿ ਗਿਆ, ਰੱਬ ਤੇ ਹੈ ਹੀ ਇੱਕ, ਉਹ ਤੇ ਦੂਜਾ ਕੋਈ ਬਣ ਹੀ ਨਹੀਂ ਸਕਦਾ, ਦੂਜਾ ਹੋ ਹੀ ਕੋਈ ਨਹੀਂ ਸਕਦਾ, ਇਹ ਫੈਸਲਾ ਵੀ ਗੁਰਬਾਣੀ ਦੇ ਰਹੀ ਹੈ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਏ, ਵੱਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ, ਕਹਿਣ ਲੱਗੇ ਇੱਕ ਖਿਆਲ ਕਰੀ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਨਾ ਕੋਈ ਹੋਰ ਦੂਜਾ ਰੱਬ ਪੈਦਾ ਹੋਇਆ ਅਤੇ ਨਾ ਕਿਸੇ ਦੂਜੇ ਰੱਬ ਨੇ ਪੈਦਾ ਹੋ ਸਕਣਾ, ਜਿਹਨੇ ਸਮਾਉਣਾ ਉਹਦੇ ਵਿੱਚ ਹੀ ਸਮਾਉਣਾ ਅਤੇ ਉਦੋਂ ਹੀ ਸਮਾਉਣਾ ਜਦੋਂ ਉਹਨੇ ਆਪਣੀ ਹੋਂਦ ਖਤਮ ਕਰਨੀ, ਜਦੋਂ ਤੱਕ ਉਹ ਆਪਣੇ ਸਿੰਘਾਸਨ ਅਤੇ ਆਪਣੀ ਗੱਦੀਆਂ ਨੂੰ ਚਲਾਉਂਦਾ ਉੱਨੀ ਦੇਰ ਰੱਬ ਨਹੀਂ ਹੋ ਸਕਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਰਚਨਾ ਨੂੰ ਸਮਝਣਾ ਹੈ। ਗੁਰੂ ਕਹਿੰਦੇ ਨੇ
ਜੋ ਪ੍ਰਾਣੀ ਨਿਸ ਦਿਨ ਭਜੇ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਥ ਕੀ ਜਨਮ ਆਕਾਰਥ ਕੀਨ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ ਗੁਣ ਗੋਬਿੰਦ ਗਾਇਓ ਨਹੀਂ।
ਬਖਸ਼ਿਸ਼ ਕਰੇ ਅਸੀਂ ਗੁਰਮਤ ਦੇ ਰਹੱਸ ਨੂੰ ਸਮਝੀਏ। ਕੇਵਲ ਤੇ ਕੇਵਲ ਸ਼ਬਦ ਗੁਰੂ ਹੀ ਸਾਡੇ ਜੀਵਨ ਦਾ ਸਹਾਰਾ ਹੈ। ਗੁਰੂ ਵਾਲੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਮਸਕਾਰ ਕਰਕੇ ਅਤੇ ਗੁਰੂ ਦਸਮ ਪਾਤਸ਼ਾਹ ਜੀ ਦਾ ਅੰਮ੍ਰਿਤ ਪਾਨ ਕਰਕੇ ਜੇ ਫਿਰ ਕਿਸੇ ਭੇਖਧਾਰੀ ਦੇਹਧਾਰੀ ਦੇ ਅੱਗੇ ਮੱਥੇ ਰਗੜਨੇ ਹਾਂ ਤਾਂ ਸਮਝ ਲਓ ਅਸੀਂ ਗੁਰੂ ਦਸਮ ਪਾਤਸ਼ਾਹ ਜੀ ਦੇ ਅੰਮ੍ਰਿਤ ਦੀ ਬੇਅਦਬੀ ਕਰ ਰਹੇ ਹਾਂ ਜਿਹੜੀ ਸਿੱਖ ਲਈ ਬਣ ਨਹੀਂ ਆਉਂਦੀ। ਮੈਂ ਬੜਾ ਕਈ ਵਾਰ ਪਰੇਸ਼ਾਨ ਵੀ ਹੁੰਦਾ ਜਦੋਂ ਦਿਖਾਵੇ ਮਾਤਰ ਜਾਣ ਕੇ ਇਹ ਦਿਖਾਇਆ ਜਾਂਦਾ ਕਿ ਅੰਮ੍ਰਿਤਧਾਰੀ ਸਿੰਘ ਕਿਵੇਂ ਨਮਸਕਾਰ ਕਰ ਰਹੇ ਨੇ, ਕਿਵੇਂ ਮੱਥੇ ਟੇਕ ਰਹੇ ਨੇ ਦੇ ਧਾਰੀਆਂ ਅੱਗੇ। ਮੈਂ ਸਮਝਦਾ ਇਹ ਬੇਅਦਬੀ ਜਾਣ ਕੇ ਕੀਤੀ ਜਾ ਰਹੀ ਹੈ ਗੁਰੂ ਦੇ ਅੰਮ੍ਰਿਤ ਦੇ। ਆਓ ਭਲੇ ਹੋ, ਇੱਕ ਦ੍ਰਿੜਤਾ ਅਤੇ ਵਿਸ਼ਵਾਸ ਨਾਲ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ। ਮਨ ਅੰਦਰ ਦ੍ਰਿੜ ਵਿਸ਼ਵਾਸ ਹੋਵੇ ਕਿ ਸਾਡੇ ਜੀਵਨ ਦਾ ਸਹਾਰਾ ਇਹੋ ਹੀ ਹੈ। ਕੋਈ ਦੇਹਧਾਰੀ ਮਨੁੱਖ ਨਹੀਂ ਹੋ ਸਕਦਾ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚਿਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।